ਦੋਸਤੋ SBS ਰੇਡੀਓ ਦੇ ਪੰਜਾਬੀ ਪ੍ਰੋਗਰਾਮ ਲਈ ਮੈਂ ਹਾਂ ਪ੍ਰੀਤਿੰਦਰ ਗਰੇਵਾਲ। ਅੱਜ ਆਸਟ੍ਰੇਲੀਆ ਨੇ ਇੱਕ ਵੀਜ਼ਾ ਪ੍ਰੋਗਰਾਮ ਬੰਦ ਕਰ ਦਿੱਤਾ, ਬੈਨ ਕਰ ਦਿੱਤਾ, ਤਬਦੀਲੀ ਲਿਆਂਦੀ ਜਾਣੀ ਆ। 95,000 ਲੋਕ ਅਸਥਾਈ ਵਿਦੇਸ਼ੀ ਵਰਕਰ ਸੀਗੇ ਜਿਹੜੇ 457 ਵੀਜ਼ੇ ਦੇ ਤਹਿਤ ਸੀਗੇ। ਇਹ ਵੀਜ਼ਾ ਵਰਕਰਾਂ ਨੂੰ 4 ਸਾਲ ਤੱਕ ਕੰਮ ਕਰਨ ਦੀ ਇਜਾਜ਼ਤ ਦਿੰਦਾ ਸੀ ਅਤੇ PR ਦਾ ਰਾਹ ਪੱਧਰਾ ਹੋ ਜਾਂਦਾ ਸੀ ਬਾਅਦ ਵਿੱਚ। ਅਤੇ ਪ੍ਰਧਾਨ ਮੰਤਰੀ ਮੈਲਕਮ ਟਰਨਬਲ ਨੇ ਇਹ ਆਖਿਆ ਕਿ 457 ਵੀਜ਼ਾ ਬੰਦ ਕਰਨ ਵਾਲਾ ਜਿਹੜਾ ਇਹ ਕਦਮ ਆ, ਇਹਦੇ ਨਾਲ ਬੇਰੁਜ਼ਗਾਰੀ ਨੂੰ ਨੱਥ ਪਾਈ ਜਾ ਸਕੂਗੀ। ਭਾਰਤੀ ਮੂਲ ਦੇ ਲੋਕ, ਬਰਤਾਨੀਆ ਦੇ ਲੋਕ, ਚੀਨੀ ਲੋਕ ਵੱਡੇ ਪੱਧਰ 'ਤੇ 457 ਵੀਜ਼ਾ ਕੈਟੇਗਰੀ ਨੂੰ ਵਰਤਦੇ ਨੇ ਅਤੇ 457 ਵੀਜ਼ੇ ਤੋਂ ਬਿਨਾਂ ਹੁਣ ਹੋਰ ਨਵੇਂ ਪ੍ਰੋਗਰਾਮ, ਨਵੀਂ ਵੀਜ਼ਾ ਨੀਤੀ ਲਿਆਂਦੀ ਜਾਊਗੀ। ਉਹਦੇ ਵਿੱਚ ਕੁਛ ਕਿਸਮ ਦੀਆਂ ਪਾਬੰਦੀਆਂ ਹੋਣਗੀਆਂ, ਹੁਨਰਮੰਦ ਅਤੇ ਵਧੀਆ ਅੰਗਰੇਜ਼ੀ ਵਾਲਿਆਂ ਨੂੰ ਤਰਜੀਹ ਮਿਲਿਆ ਕਰੂਗੀ। ਸੋ ਇਹ ਸਮੁੱਚੀ ਗੱਲਬਾਤ, ਸਮੁੱਚੇ ਘਟਨਾਕ੍ਰਮ 'ਤੇ ਚਾਨਣਾ ਪਾਉਣ ਲਈ ਅਸੀਂ ਪਰਥ ਦੇ ਵੀਜ਼ਾ ਮਹਾ ਨਰਿੰਦਰ ਸੰਧੂ ਨਾਲ ਸੰਪਰਕ ਕੀਤਾ, ਜੋ ਇਸ ਵਕਤ ਟੈਲੀਫੋਨ ਲਾਈਨ 'ਤੇ ਨੇ। ਹਾਂਜੀ ਨਰਿੰਦਰ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਹਾਂਜੀ ਪ੍ਰੀਤਿੰਦਰ ਜੀ, ਸਤਿ ਸ਼੍ਰੀ ਅਕਾਲ ਜੀ।
ਜੀ ਦੇਖੋ, ਆਸਟ੍ਰੇਲੀਆ 'ਚ 12 ਮਿਲੀਅਨ ਕਾਮੇ ਨੇ, ਜਿਨ੍ਹਾਂ 'ਚੋਂ ਮਹਿਜ਼ 1% 457 ਵੀਜ਼ੇ ਵਾਲੇ ਆ। 95,000 ਲੋਕ ਨੇ 457 ਵੀਜ਼ੇ 'ਤੇ। ਸੋ ਬੇਰੁਜ਼ਗਾਰੀ ਦੂਰ ਕਰਨ ਦਾ ਯਤਨ ਹੈ, ਇਹ ਗੱਲ ਪ੍ਰਧਾਨ ਮੰਤਰੀ ਹੁਣਾਂ ਨੇ ਆਖੀ ਆ, ਤੁਸੀਂ ਇਸ ਗੱਲ ਨੂੰ ਕਿਸ ਲਿਹਾਜ਼ ਨਾਲ ਦੇਖਦੇ ਹੋ?
ਹਾਂਜੀ, 457 ਤੇ ਚਾਹੇ 95,000 ਵੀਜ਼ਾ ਹੋਲਡਰਸ ਹੀ ਹੈਗੇ ਆ ਜੀ, ਪਰ ਇਹ ਆ ਵੀ ਜਿਹੜੇ 457 ਤੇ ਆ ਉਹ ਨਾ ਸਿਰਫ 457 ਤੇ ਇਕੱਲੇ ਕੰਮ ਕਰਨ ਵਾਲੇ ਕੰਮ ਇਹ ਥੋੜੀ ਨਾ ਹੈਗੇ ਆ। ਜਿਹੜੀ ਰੈਸਟੋਰੈਂਟ ਫੋਰ ਐਗਜ਼ਾਮਪਲ ਜਿਵੇਂ ਕਿਸੇ ਰੈਸਟੋਰੈਂਟ 'ਚ ਆ ਜਾਂ ਕਿਸੇ ਸੈਲੂਨ 'ਤੇ ਆ ਜਾਂ ਕਿਤੇ ਹੋਰ ਆ, ਜਿਹੜੇ 457 ਤੇ 1-2 ਬੰਦੇ ਕੰਮ ਕਰਦੇ ਆ ਉਹ ਕਰਦੇ ਆ, ਪਰ ਨਾਲ ਦੀ ਨਾਲ ਉਹਨਾਂ ਕੋਲੇ ਆਸਟ੍ਰੇਲੀਅਨ ਵਰਕਰਸ ਵੀ ਤਾਂ ਹੈਗੇ ਆ। ਜਿਹੜੇ ਇੰਪਲੋਇਸ ਬਿਜ਼ਨਸ ਖੋਲਦੇ ਆ ਉਹ ਨਾਲ ਦੂਸਰੇ ਇੰਪਲੋਇਸ ਨੂੰ ਵੀ ਤਾਂ ਜੋਬਸ ਦਿੰਦੇ ਆ।
ਜੀ ਨਹੀਂ, ਦਰੁਸਤ ਹੈ। ਤੇ ਕੀ ਕਾਰਨ ਦੇਖਦੇ ਹੋ, ਸਰਕਾਰ ਨੇ ਕਦਮ ਕਿਉਂ ਚੁੱਕਿਆ ਹੋਊਗਾ?
ਇਹ ਸਰਕਾਰ ਦੀ, ਚਾਹੇ ਕਹਿ ਲਓ ਤੁਸੀਂ ਸਿਆਸਤਦਾਨੀ ਕਹਿ ਲਓ ਚਾਹੇ ਕੁਛ ਵੀ, ਤੁਹਾਨੂੰ ਜੇ ਪਤਾ ਹੋਵੇ ਇੱਥੇ ਵੈਸਟਰਨ ਆਸਟ੍ਰੇਲੀਆ 'ਚ ਇਲੈਕਸ਼ਨ ਹੋਏ ਸੀ ਥੋੜ੍ਹੀ ਦੇਰ ਪਹਿਲਾਂ, 1 ਮਹੀਨਾ ਪਹਿਲਾਂ ਹੀ, ਤਾਂ ਉਹਨਾਂ ਨੇ ਆਉਂਦਿਆਂ ਹੀ ਪਹਿਲਾ ਸਟੈਪ ਲਿਆ ਕਿ ਪਰਥ ਨੂੰ ਰੀਜਨਲ ਏਰੀਏ 'ਚ ਕਰਤਾ, ਰੀਜਨਲ RSNS ਬੰਦ ਕਰਤੀ ਪਰਥ ਲਈ। ਇਹ ਵੀ ਹੋ ਸਕਦਾ, ਜਿੱਥੋਂ ਤੱਕ ਮੈਨੂੰ ਲੱਗਦਾ ਜਾਂ ਅਸੀਂ ਹੋਰ ਵੀ ਦੇਖਦੇ ਹਾਂ ਕਿ ਵੀ ਹੋ ਸਕਦਾ ਕਿ ਪ੍ਰਾਈਮ ਮਿਨਿਸਟਰ ਦੀ ਸਾਰੀ ਜਿਹੜੀ ਲਿਬਰਲ ਸਰਕਾਰ ਇੱਥੇ ਬਹੁਤ ਬੁਰੀ ਤਰ੍ਹਾਂ ਹਾਰ ਗਈ ਆ, ਉਹਨਾਂ ਨੇ ਇਸ ਚੀਜ਼ ਨੂੰ ਦੇਖਦੇ ਹੋਏ ਆਪਣੇ ਆਪ ਦਾ ਹੋਲਡ ਰੱਖਣ ਵਾਸਤੇ ਇੱਕ 457 ਵੀਜ਼ਾ ਨੂੰ ਵੀ ਕਹਿ ਲਓ ਦੁਬਾਰਾ ਅਬੋਲਿਸ਼ ਕਰਨ ਲਈ ਜਾਂ ਨਵੀਆਂ ਚੇਂਜਸ ਇੰਟਰੋਡਿਊਸ ਕਰਨ ਲਈ ਇਹ ਸਿਆਸਤੀ ਪੱਖ ਵਰਤਿਆ।
ਜੀ, ਤੇ ਵੈਸੇ ਵੀ ਜਿਹਨੂੰ ਆਪਾਂ ਅੰਗਰੇਜ਼ੀ 'ਚ ਕਹਿੰਦੇ ਆ ਰਾਈਜ਼ ਆਫ ਕੰਜ਼ਰਵੇਟਿਵ ਪਾਰਟੀਜ਼, ਪੋਲੀਨ ਹੈਨਸਨ ਹੋਏ, ਕੋਰੀ ਬਰਨਾਰਡੀ ਹੁਣੀ ਹੋਏ, ਉਹਨਾਂ ਨੇ ਤਾਂ ਟਵਿੱਟਰ 'ਤੇ ਅੱਜ ਇਹ ਲਲਕਾਰੇ ਮਾਰ ਵੀ ਦਿੱਤੇ ਆ ਕਿ ਸਰਕਾਰ ਨੂੰ ਇਹ ਫੈਸਲਾ ਸਾਡੇ ਕਰਕੇ ਲੈਣਾ ਪਿਆ ਕਿਉਂਕਿ ਅਸੀਂ ਦਬਾਅ ਬਣਾ ਕੇ ਰੱਖਿਆ ਹੋਇਆ। ਅਤੇ ਆਮ ਤੌਰ 'ਤੇ ਦੇਖਿਆ ਜਾਂਦਾ ਕਿ ਜਿਹੜਾ ਧੱਕਾ ਵਾ ਜਾਂ ਜ਼ਿਆਦਤੀ ਆ 457 ਵੀਜ਼ੇ 'ਤੇ, ਆਪਾਂ ਪ੍ਰਵਾਸੀ ਦਾ ਸ਼ੋਸ਼ਣ ਕਰਦਾ, ਇਹੋ ਜਿਹੀਆਂ ਗੱਲਾਂ ਵੀ ਆਖੀਆਂ ਗਈਆਂ ਨੇ ਕਿ ਵੇਜਿਸ ਨਹੀਂ ਸੀ ਦਿੱਤੇ ਜਾਂਦੇ ਜੀ ਇਸ 457 ਵੀਜ਼ੇ 'ਤੇ, ਧੱਕੇਸ਼ਾਹੀਆਂ ਬਹੁਤ ਜ਼ਿਆਦਾ ਸੀਗੀਆਂ, ਪਰ ਜ਼ਿਆਦਤੀਆਂ ਹੁੰਦੀਆਂ ਸੀ ਘੱਟ ਪੜ੍ਹੇ ਲਿਖੇ ਘੱਟ ਹੁਨਰ ਵਾਲੇ ਲੋਕਾਂ ਨਾਲ, ਕੰਮ ਕਾਜ ਦੀ ਮੁਹਾਰਤ ਹੈ ਨਹੀਂ, ਉਹਨਾਂ ਨੂੰ ਮਜਬੂਰ ਹੋਣਾ ਪੈਂਦਾ ਸੀ ਜ਼ਿਆਦਤੀ ਸਹਿਣ ਲਈ। ਸੋ ਤੁਸੀਂ ਇਹ ਸਾਰੇ ਘਟਨਾਕ੍ਰਮ ਨੂੰ, ਇਸ ਗੱਲਬਾਤ ਨੂੰ ਕਿਸ ਲਿਹਾਜ਼ ਨਾਲ ਦੇਖਦੇ ਹੋ, ਕੀ ਇਹ ਕਾਰਨ ਵੀ ਹੋ ਸਕਦਾ?
ਹਾਂਜੀ, ਇਹ ਵੀ ਹੋ ਸਕਦਾ, ਪਰ ਇਹ ਗੱਲ ਤਾਂ ਬਿਲਕੁਲ ਸਹੀ ਹੈ। ਤੁਸੀਂ ਕਹਿ ਲਓ ਵੀ ਇੱਕ ਜਿਹੜਾ ਘੱਟ ਪੜ੍ਹਿਆ ਲਿਖਿਆ ਓਵਰਸੀਜ਼ ਵਰਕਰਸ ਆ ਉਹਨਾਂ ਨੂੰ ਇਹ ਆਪਣੇ ਹੱਕ ਨਹੀਂ ਪਤਾ ਹੁੰਦੇ, ਜਾਂ ਕਹਿ ਲਓ ਤੁਸੀਂ ਵੀ ਉਹਨਾਂ ਕੋਲ ਇੰਨਾ ਲੈਵਲ ਨਹੀਂ ਹੁੰਦਾ, ਉਨੀ ਸਕਿੱਲਸ ਨਹੀਂ ਹੁੰਦੀਆਂ, ਕਹਿ ਲਓ ਇੰਗਲਿਸ਼ ਲੈਵਲ ਨਹੀਂ ਉਹਨਾਂ, ਜਾਂ ਤੁਸੀਂ ਵੀ ਐਕਸਪੀਰੀਅੰਸ ਨਹੀਂ ਜਿਹੜਾ ਕਿ ਉਹ ਇੱਕ ਆਪਣੇ ਬਲਬੂਤੇ 'ਤੇ ਇੰਨੀ ਚੀਜ਼ਾਂ ਸਮਝ ਸਕਣ। ਜਿਹੜੇ ਕਿ ਔਨ ਦ ਅਦਰ ਹੈਂਡ ਜਿਹੜੇ ਜ਼ਿਆਦਾ ਪੜ੍ਹੇ ਲਿਖੇ ਆ, ਜਿਹਨਾਂ ਕੋਲ ਸਕਿੱਲਸ ਆ, ਐਕਸਪੀਰੀਅੰਸ ਆ, ਉਹ ਵਧੀਆ ਜੋਬ ਲੱਭਦੇ ਆਪਣੇ ਬਲਬੂਤੇ 'ਤੇ ਕਰਦੇ ਆ, ਉਹਨਾਂ ਨੂੰ ਇਸ ਚੀਜ਼ ਥਰੂ ਜਾਣਾ ਨਹੀਂ ਪੈਂਦਾ ਗਾ, ਉਹਨਾਂ ਨੂੰ ਪੇ ਵੀ ਵਧੀਆ ਮਿਲਦੀ ਆ ਅਤੇ ਉਹ ਵਧੀਆ ਆਪਣੇ ਹੱਕ ਵੀ ਸਮਝਦੇ ਆ ਅਤੇ ਉਹਨਾਂ ਲਈ ਖੜੇ ਵੀ ਹੁੰਦੇ ਆ।
ਜੀ, ਅਤੇ 457 ਵੀਜ਼ੇ ਦੀ ਗੱਲ ਕਰੀਏ ਤਾਂ ਭਾਰਤੀ ਮੂਲ ਦੇ ਲੋਕ ਜ਼ਿਆਦਾ ਪ੍ਰਭਾਵਿਤ ਹੋਣਗੇ, ਇਹ ਗੱਲ ਵਾਰ ਵਾਰ ਮੀਡੀਆ ਕਹਿ ਰਿਹਾ। ਕਿਹੜੇ ਕੰਮਕਾਰ ਨੇ ਜਿਨ੍ਹਾਂ ਦੇ ਤਹਿਤ 457 ਵੀਜ਼ਾ ਜ਼ਿਆਦਾ ਫੇਮਸ ਆ? ਜੇ ਆਪਾਂ ਗੱਲ ਕਰੀਏ ਵੀ ਜਦੋਂ ਤੁਹਾਡੇ ਕੋਲ ਲੋਕ ਆਉਂਦੇ ਆ ਵੀਜ਼ਾ ਪਾਉਣ ਲਈ 457, ਤਾਂ ਆਮ ਤੌਰ 'ਤੇ ਉਹ ਕਿਹੜੇ ਕੰਮਕਾਰਾਂ ਦੀ ਗੱਲ ਕਰਦੇ ਆ?
ਹਾਂਜੀ, ਜਿਹੜੇ ਆਪਣੇ ਭਾਰਤੀਆਂ ਦੇ ਲੈ ਕੇ ਚੱਲੋ, ਤੁਸੀਂ ਖਾਸ ਕਰਕੇ ਪੰਜਾਬੀਆਂ ਨੂੰ ਲੈ ਕੇ ਚੱਲੋ, ਤਾਂ ਜ਼ਿਆਦਾ ਤੁਹਾਨੂੰ ਪਤਾ ਵੀ ਕੁੱਕਰੀ ਕਹਿ ਲਓ, ਕੁੱਕ ਪਾਉਣੀ ਆ ਜੀ, ਮੈਨੇਜਰ ਪਾਉਣੇ ਆ ਰੈਸਟੋਰੈਂਟ, 457 ਹੇਅਰ ਡਰੈਸਰ ਪਾਉਣੇ ਆ, ਉਹ ਓਕੂਪੇਸ਼ਨ ਤਾਂ ਹਜੇ ਸਟਿਲ ਲਿਸਟ 'ਚ ਹੈਗੀ ਆ। ਹਜੇ ਉਹ ਉਹਨਾਂ ਦੀ ਕੋਈ ਚੇਂਜਸ ਨਹੀਂ ਆਈਆਂ, ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਕੋਈ ਜ਼ਿਆਦਾ ਫਰਕ ਪਊਗਾ। ਚੇਂਜਸ ਕੀ ਆ ਰਹੀਆਂ ਹੁਣ, ਜਿਵੇਂ ਕੱਲ੍ਹ ਤੋਂ ਤੁਹਾਨੂੰ ਪਤਾ, ਕੱਲ੍ਹ ਤੋਂ 19th April ਤੋਂ ਹੀ ਚੇਂਜ ਹੋ ਰਹੀਆਂ, ਲਿਸਟ 4-5-7 ਬੰਦ ਨਹੀਂ ਹੋ ਰਹੇ ਇੱਕਦਮ, ਸੋ ਉਹਨਾਂ ਨੂੰ ਪੈਨਿਕ ਕਰਨ ਦੀ ਇੰਨੀ ਲੋੜ ਨਹੀਂ ਹੈਗੀ, ਧਿਆਨ ਨਾਲ ਸੋਚਣ ਦੀ ਲੋੜ ਆ ਤੇ ਅੱਗੇ ਉੱਦਾਂ ਹੀ ਵਧਣ ਦੀ ਲੋੜ ਆ। ਕੱਲ ਤੋਂ ਨਵੀਆਂ ਲਿਸਟ ਆ ਰਹੀਆਂ, ਉਹਨਾਂ ਚੋਂ 216 ਓਕੂਪੇਸ਼ਨ ਰਿਮੂਵ ਹੋ ਰਹੇ ਆ ਜਿਹੜੇ ਕਿ ਨਹੀਂ ਹੋਣਗੇ, ਪਰ ਉਹਨਾਂ ਵਿੱਚ ਕੁੱਕਰੀ ਕਹਿ ਲਓ, ਕੁੱਕ, ਸ਼ੈਫ, ਹੇਅਰ ਡਰੈਸਰ, ਉਹਨਾਂ ਚੋਂ ਰਿਮੂਵ ਨਹੀਂ ਹੋ ਰਿਹਾ, ਉਹ ਸਟਿਲ ਹੈਗੇ, ਉਹ ਇਹਦਾ ਮਤਲਬ ਉਹ ਸਟਿਲ 4-5-7 ਪਾ ਸਕਦੇ ਆ। ਜਿਹੜੇ ਹੁਣ ਫਿਰ ਜੁਲਾਈ ਚ ਚੇਂਜਸ ਆਉਣੀਆਂ, ਇਹਨਾਂ ਲਿਸਟ ਨੂੰ ਉਹਨਾਂ ਨੇ ਥੋੜੀਆਂ ਹੋਰ ਮੋਡੀਫਾਈ ਕਰ ਦੇਣਗੇ, ਹੋਰ ਓਕੂਪੇਸ਼ਨ ਰਿਮੂਵ ਕਰਕੇ ਜੁਲਾਈ ਤੋਂ ਲਿਸਟ ਹੋਣਗੀਆਂ। ਨਾਲ ਹੀ ਉਹਨਾਂ ਨੇ ਇੰਗਲਿਸ਼ ਰਿਕੁਆਇਰਮੈਂਟਸ ਥੋੜੀਆਂ ਵਧਣਗੀਆਂ, ਨਾਲ ਪੁਲਿਸ ਕਲੀਅਰੈਂਸਿਸ ਜਿਹੜੀਆਂ ਮੈਂਡੇਟਰੀ ਕਰ ਦੇਣੀਆਂ, ਪਲੱਸ ਉਹਨਾਂ ਨੇ ਟ੍ਰੇਨਿੰਗ ਬੈਂਚ ਮਾਰਕ ਜਿਹੜੇ ਹੁੰਦੇ ਆ, ਜਿਹੜੀਆਂ ਇੰਪਲੋਇਰਸ ਨੂੰ ਓਬਲੀਗੇਸ਼ਨਸ ਹੁੰਦੀਆਂ ਕਿ ਟ੍ਰੇਨਿੰਗ ਬੈਂਚ ਮਾਰਕ ਮੀਟ ਕਰਨੇ ਆਸਟ੍ਰੇਲੀਅਨ ਦੀ ਟ੍ਰੇਨਿੰਗ ਵਾਸਤੇ, ਉਹ ਥੋੜੇ ਹਾਇਰ ਕਰ ਦੇਣੇ ਆ। ਪਲੱਸ ਉਹਨਾਂ ਨੇ ਜਿਹੜੇ ਫਿਰ 31st December, ਇਹ ਜਿਹੜੀਆਂ ਚੇਂਜਸ ਆ ਇੱਕੇਦਮ ਨਹੀਂ ਆਉਣਗੀਆਂ, ਇਹ ਹੌਲੀ ਹੌਲੀ ਸਲੋਟਸ 'ਚ ਆਉਣਗੀਆਂ। ਫਿਰ ਦਸੰਬਰ 2000 ਤੋਂ ਜਿਹੜੀ ਇੱਕ ਚੀਜ਼ ਵਧੀਆ ਇਹਨਾਂ ਨੇ ਕੀਤੀ ਆ ਤੇ ਜਿਹੜੀ ਮੈਨੂੰ ਲੱਗਦਾ ਸਹੀ ਹੋਊਗੀ, ਜਿਹੜੀ ਤੁਸੀਂ ਹੁਣ ਗੱਲ ਵੀ ਕੀਤੀ ਆ ਕਿ ਸੋਸ਼ਣ ਵਾਲੀ ਗੱਲ ਕੀਤੀ ਆ, ਤਾਂ ਡਿਪਾਰਟਮੈਂਟ ਨੇ ਕੀ ਕਰਨਾ ਗਾ ਕਿ TFN ਨੰਬਰ ਲੈਣੇ ਸ਼ੁਰੂ ਕਰ ਦੇਣੇ ਆ, ਟੈਕਸ ਫਾਈਲ ਨੰਬਰ, ਤਾਂ ਉਹਨਾਂ ਨੇ ਫਿਰ ਉਹ ਜਿਹੜੇ ਵੀ 4-5-7 ਕਹਿ ਲਓ ਜਾਂ ਹੋਰ ਇੰਪਲੋਇਡ ਸਪੋਂਸਰਡ ਵੀਜ਼ਾਸ ਹੋ ਗਏ, ਉਹਨਾਂ ਦੇ TFN ਨੰਬਰ ਕਲੈਕਟ ਕਰਨੇ ਆ, ਤੇ ਫਿਰ ਉਹਨਾਂ ਨੇ ਉਹ ਡਾਟਾ ਆਸਟ੍ਰੇਲੀਅਨ ਟੈਕਸ ਆਫਿਸ ਨਾਲ ਦੇ ਰਿਕਾਰਡਸ ਨਾਲ ਮੈਚ ਕਰਿਆ ਕਰਨਾ, ਤਾਂ ਕਿ ਟੂ ਮੇਕ ਸ਼ੋਰ ਜਿਹੜੇ ਵੀਜ਼ਾ ਹੋਲਡਰ ਆ ਉਹਨਾਂ ਨੂੰ ਪ੍ਰੋਪਰ ਉਹਨਾਂ ਦੇ ਹਿਸਾਬ ਨਾਲ ਪੇ ਹੋ ਰਹੀ ਆ, ਪੇ ਮਿਲ ਰਹੀ ਆ।
ਸੋ ਕਹਿਣ ਦਾ ਭਾਵ ਧਾਂਦਲੀਆਂ ਘੱਟ ਹੋਣ ਤੇ ਜਿਹੜਾ ਸਿਸਟਮ ਆ ਉਹਦੇ ਚ ਪਾਰਦਰਸ਼ਤਾ ਲਿਆਂਦੀ ਜਾਵੇ, ਇਸ ਲਈ ਸਰਕਾਰ ਨੂੰ ਇਹ ਕਦਮ ਮੱਲੋ ਮੱਲੀ ਜਾਂ ਜ਼ਰੂਰਤ ਪਈ ਚੱਕਣ ਦੀ। ਨਰਿੰਦਰ, ਪ੍ਰਧਾਨ ਮੰਤਰੀ ਦੇ ਉਸ ਬਿਆਨ ਨੂੰ ਕਿਸ ਲਿਹਾਜ਼ ਨਾਲ ਦੇਖਦੇ ਹੋ ਜਿਹਦੇ 'ਚ ਕਿਹਾ ਗਿਆ ਕਿ ਨਵਾਂ ਵੀਜ਼ਾ ਪ੍ਰੋਗਰਾਮ ਲਿਆਂਦਾ ਜਾਊਗਾ, ਬ੍ਰਾਈਟੈਸਟ ਅਤੇ ਹੁਨਰਮੰਦ ਕਾਮਿਆਂ ਲਈ ਮੁਲਕ ਦੇ ਰਾਹ ਖੁੱਲ੍ਹੇ ਰਹਿਣਗੇ?
ਹਾਂਜੀ, ਇਹਨੂੰ ਉਹਨਾਂ ਨੇ ਜਿਹੜਾ 4-5-7 ਵੀਜ਼ਾ ਜਿਹੜਾ ਰਿਪਲੇਸ ਅਬੋਲਿਸ਼ ਕਰਕੇ ਰਿਪਲੇਸ ਕਰਨਾ ਗਾ, ਉਹਦੇ ਵਿੱਚ ਦੋ ਸਟ੍ਰੀਮਸ ਹੋਣਗੀਆਂ, ਸ਼ਾਰਟ ਟਰਮ ਸਟ੍ਰੀਮਸ ਤੇ ਮੀਡੀਅਮ ਟਰਮ ਸਟ੍ਰੀਮ। ਜਿਹੜੀ ਸ਼ਾਰਟ ਟਰਮ ਹੋ ਗਈ ਉਹ 2 ਈਅਰਸ ਦੀ ਹੋ ਗਈ, ਤਾਂ ਕਿ ਲੋਕੀ ਕੰਮ ਕਰਨਗੇ ਪਰ ਉਹ ਅੱਗੇ ਪਰਮਾਨੈਂਟ ਰੈਜੀਡੈਂਸੀ ਚ ਕਨਵਰਟ ਨਹੀਂ ਹੋਊਗਾ। ਜਿਹੜਾ ਮੀਡੀਅਮ ਟਰਮ ਹੋਊਗਾ ਉਹ ਅਪ ਟੂ 4 ਈਅਰਸ ਹੋਊਗਾ। ਜਿਹੜਾ 4 ਈਅਰਸ ਵਾਲਾ ਹੋਊਗਾ ਉਹਦੇ 'ਚ ਲਿਸਟ 'ਚ ਓਕੂਪੇਸ਼ਨ ਬਹੁਤ ਘੱਟ ਹੋਣਗੇ, ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟਸ ਜ਼ਿਆਦਾ ਹੋਣਗੀਆਂ। ਤਾਂ ਉਹਨਾਂ ਨੇ ਮਤਲਬ ਇਹ ਚਾਹੁੰਦੇ ਆ ਕਿ ਬਹੁਤ ਕਹਿ ਲਓ ਇੱਕ ਸਹੀ ਸ਼ਬਦਾਂ 'ਚ ਕਿ ਕਰੀਮ ਚਾਹੁੰਦੇ ਆ ਕਿ ਹਾਈਲੀ ਸਪੈਸ਼ਲਾਈਜ਼ਡ ਐਕਸਪੀਰੀਅੰਸਡ ਹਾਈ ਇੰਗਲਿਸ਼ ਲੈਂਗੁਏਜ ਵਾਲੇ ਲੋਕੀ ਹੋਣ। ਇਹ ਸਾਰੀਆਂ ਨਵੀਆਂ ਚੇਂਜਸ ਆ। ਸੋ ਪਹਿਲੀ ਗੱਲ ਤਾਂ ਜਿਹੜੇ ਲੋਕੀ ਆਲਰੇਡੀ 4-5-7 ਤੇ ਹੈਗੇ ਆ, ਵਰਕਰਸ ਕੰਮ ਕਰ ਰਹੇ ਆ, ਉਹਨਾਂ ਨੂੰ ਇਹ ਚੇਂਜਸ ਫਰਕ ਨਹੀਂ ਹੋਊਗਾ ਉਹਦੇ ਨਾਲ ਕੋਈ, ਕਿਉਂਕਿ ਉਹ ਉਹਨਾਂ ਤੇ ਕੰਮ ਕਰਦੇ ਰਹਿਣਗੇ। ਤੇ ਉਹਨਾਂ ਨੇ ਡਿਪਾਰਟਮੈਂਟ ਇਮੀਗ੍ਰੇਸ਼ਨ ਮਿਨਿਸਟਰ ਨੇ ਨਾਲ ਇਹ ਵੀ ਕਿਹਾ ਕਿ ਉਹਨਾਂ ਨੂੰ ਜਿਹੜੀਆਂ ਚੇਂਜਸ ਹੈਗੀਆਂ ਉਹ ਉਹਨਾਂ ਦੇ ਵੀਜ਼ੇ ਵਾਲੀਆਂ ਹੀ ਐਪਲੀਕੇਬਲ ਹੋਣਗੀਆਂ। ਸੋ ਨਵੇਂ ਰੂਲਸ ਉਹਨਾਂ ਤੇ ਅਪਲਾਈ ਨਹੀਂ ਹੋਣਗੇ।
SBS Radio. ਤੇ ਨਰਿੰਦਰ, ਇਹ ਵੀ ਦੱਸੋ ਵੀ ਮੰਨ ਲਓ 457 'ਚ ਕੋਈ ਆਇਆ ਹੋਇਆ ਪਰ 457 ਉਹਦਾ ਨਹੀਂ ਪੈ ਰਿਹਾ, ਕੋਈ ਹੋਰ ਢੰਗ ਜਾਂ ਕੋਈ ਤਰੀਕਾ ਹੈਗਾ ਕਿਸੇ ਹੋਰ ਕਿਸਮ ਦਾ ਵੀਜ਼ਾ ਹੋਵੇ ਜਿਹਦੇ ਤਹਿਤ ਉਹਦਾ PR ਦਾ ਰਾਹ ਪੱਧਰਾ ਹੋ ਸਕੇ, ਕੋਈ ਬਦਲਾ?
ਹਾਂਜੀ, ਜਿਹੜੇ 457 ਤੇ 2 ਸਾਲ ਦਾ ਕੰਮ ਕਰਕੇ ਵੀ PR ਨਹੀਂ ਪਾ ਸਕਣਗੇ, ਉਹਨਾਂ ਲਈ ਉਹ ਆਪਣੇ ਜਾਂ ਤਾਂ ਐਕਸਪੀਰੀਅੰਸ ਲੈ ਕੇ ਆਪਣੀ ਸਕਿੱਲ ਅਸੈਸਮੈਂਟ ਕਰਵਾ ਕੇ ਇੰਡੀਪੈਂਡੈਂਟ ਮਾਈਗ੍ਰੇਸ਼ਨ ਵੱਲ ਜਾ ਸਕਦੇ ਆ, ਜਾਂ ਫਿਰ RSMS ਸਟਿਲ ਹੈਗੇ ਆ, ਕੋਈ ਰੀਜਨਲ ਮਾਈਗ੍ਰੇਸ਼ਨ ਸਕੀਮ ਜਿਹੜੀ ਹੈਗੀ ਆ ਉਹਨੂੰ ਕੋਈ ਚੇਂਜਸ ਨਹੀਂ ਆਈਆਂ, ਉਹਦੀ 60 ਚਾਰਜ ਲੈ ਕੇ ਪਲੱਸ ਆਪਣੀਆਂ ਜਿਹੜੀਆਂ ਰਿਕੁਆਇਰਮੈਂਟਸ ਕੁਆਲੀਫਿਕੇਸ਼ਨ ਲੈ ਕੇ ਉਹ ਸਟਿਲ ਰੀਜਨਲ ਏਰੀਆ 'ਚ ਜਾ ਕੇ ਉਹ ਸਿੱਧੀ ਸਟਿਲ ਪਰਮਾਨੈਂਟ PR ਵੀ ਪਾ ਸਕਦੇ ਆ, ਪਰ ਉਹਦੇ 'ਚ ਉਹ ਇਹ ਚੇਂਜਸ ਉਹਨਾਂ ਨੂੰ ਅਫੈਕਟ ਨਹੀਂ ਕਰਨਗੀਆਂ।
ਤੇ ਨਰਿੰਦਰ, ਤੁਹਾਨੂੰ ਲੱਗਦਾ ਹੈ ਕਿ ਜਿਹੜੀਆਂ 457 ਵੀਜ਼ਾ ਸ਼੍ਰੇਣੀ ਦੇ ਨਾਲ ਜੁੜੀਆਂ ਹੋਈਆਂ ਧਾਂਦਲੀਆਂ ਸੀਗੀਆਂ ਜਾਂ ਜਿਹੜੇ ਧੱਕੇਸ਼ਾਹੀਆਂ ਸੀਗੀਆਂ, ਪ੍ਰਵਾਸੀ ਪ੍ਰਵਾਸੀ ਦਾ ਸ਼ੋਸ਼ਣ ਕਰ ਰਿਹਾ ਸੀ, ਵਰਕਰਾਂ ਦਾ ਸ਼ੋਸ਼ਣ ਹੋਇਆ ਜਿਹੜੇ ਆਉਂਦੇ ਨੇ ਬਾਹਰਲੇ ਮੁਲਕਾਂ ਤੋਂ ਚੱਲ ਕੇ, ਕੀ ਇਹ ਨਵੇਂ ਪ੍ਰੋਗਰਾਮਾਂ ਨਾਲ ਇਹ ਚੀਜ਼ ਰੁਕਣ ਦੇ ਆਸਾਰ ਹੈਗੇ ਨੇ?
ਦੇਖੋ ਜੀ, ਇਹ ਤਾਂ ਮੈਨੂੰ ਲੱਗਦਾ ਗਵਰਨਮੈਂਟ ਹਮੇਸ਼ਾ ਇਹ ਕੰਮ ਕਰਦੀ ਆ, ਉਹਨਾਂ ਨੇ ਹਨਾ ਨਵੀਆਂ ਚੀਜ਼ਾਂ ਲਿਆਉਂਦੀ ਆ, ਪਰ ਮੈਨੂੰ ਨਹੀਂ ਲੱਗਦਾ ਜੇ ਕੋਈ ਸਿਸਟਮ ਨੂੰ ਇੱਦਾਂ ਉਹ ਰੋਕ ਸਕਦੇ ਹੈਗੇ। ਇਹ ਤਾਂ ਇੱਕ ਅਵੇਅਰਨੈਸ ਆ, ਇੱਕ ਮੈਨੂੰ ਲੱਗਦਾ ਉਹਨਾਂ ਨੂੰ ਜ਼ਿਆਦਾ ਕਰਕੇ ਹੀ ਚੀਜ਼ਾਂ ਰੋਕੀਆਂ ਜਾ ਸਕਦੀਆਂ। ਤੁਸੀਂ ਦੇਖੋ ਵੀ ਜਿਵੇਂ ਆਪਾਂ ਪਹਿਲਾਂ ਵੀ ਕਿਹਾ, ਜੇ ਕੋਈ ਬੰਦਾ ਆਲਰੇਡੀ ਹਾਈਲੀ ਸਕਿੱਲਡ ਆ ਉਹਨਾਂ ਨੂੰ ਲੋਕਾਂ ਦੀ ਮਿੰਨਤਾਂ ਵੀ ਨਹੀਂ ਕਰਨੀਆਂ ਪੈਂਦੀਆਂ ਕਿ ਸਾਨੂੰ ਸਪੋਂਸਰ ਕਰੋ ਹਨਾ, ਤੇ ਉਹਨਾਂ ਨੂੰ ਇਹ ਇਹਨਾਂ ਚੀਜ਼ਾਂ ਵਿੱਚੋਂ ਨਹੀਂ ਨਿਕਲਣਾ ਪੈਂਦਾ। ਪਰ ਜਿਹੜੇ ਕਿ ਤੁਸੀਂ ਦੇਖੋ, ਜਿਹੜੇ ਕਹਿੰਦੇ ਵੀ ਸ਼ੋਸ਼ਣ ਹੁੰਦਾ, ਉਹ ਸ਼ੋਸ਼ਣ ਕਿਉਂ ਹੁੰਦਾ ਉਹਨਾਂ ਦਾ, ਕੀ ਰੀਜ਼ਨ ਆ, ਇਹ ਗਵਰਨਮੈਂਟ ਦੀਆਂ ਪਾਲਿਸੀਆਂ ਤੁਸੀਂ ਦੇਖੋ ਵੀ ਹਮੇਸ਼ਾ ਚੇਂਜ ਹੁੰਦੀਆਂ ਰਹਿੰਦੀਆਂ, ਕੁਛ ਨਾ ਕੁਛ ਨਵਾਂ ਆਉਂਦਾ ਰਹਿੰਦਾ, ਪਰ ਜਦੋਂ ਤੋਂ ਆਪਾਂ ਦੇਖਦੇ ਆ ਰਹੇ ਹਾਂ ਉਹ ਇੱਕ ਚੀਜ਼ ਬੰਦ ਹੁੰਦੀ ਹੈ ਦੂਜੀ ਸ਼ੁਰੂ ਹੋ ਜਾਂਦੀ ਹੈ। ਕਹਿੰਦੇ ਵੀ ਜਿਨ੍ਹਾਂ ਨੇ ਵੇ ਲੱਭਣੇ ਆ, ਜਿਨ੍ਹਾਂ ਨੇ ਉਹ ਕੰਮ ਕਰੀ ਜਾਣਾ ਉਹਨਾਂ ਨੇ ਫਿਰ ਕਰੀ ਜਾਣਾ, ਜਿਨ੍ਹਾਂ ਨੇ ਸਹੀ ਤਰੀਕੇ ਨਾਲ ਕੰਮ ਕਰਨਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਚਾਹੇ ਅੱਜ ਕੋਈ ਚੀਜ਼ ਆ ਗਈ ਚਾਹੇ ਨਵੀਆਂ ਚੇਂਜਸ ਆ ਗਈਆਂ। ਜਿਹੜੇ ਜੈਨੂਇਨ ਕਹਿ ਲਓ ਵੀ ਐਪਲੀਕੈਂਟ ਆ, ਜੈਨੂਇਨ ਇੰਪਲੋਇਰਸ ਆ, ਸਾਰਾ ਕੁਛ, ਉਹਨਾਂ ਨੂੰ ਸਟਿਲ ਥੋੜੀਆਂ ਰਿਕੁਆਇਰਮੈਂਟਸ ਹਾਈ ਹੋ ਜਾਣੀਆਂ, ਪਰ ਉਹਨਾਂ ਨੂੰ ਕੀ ਫਰਕ ਪਊਗਾ, ਕੋਈ ਫਰਕ ਨਹੀਂ ਪਊਗਾ ਉਹਨਾਂ ਨੂੰ।
ਜੀ, ਤੁਹਾਡੇ ਕਹਿਣ ਦਾ ਮਤਲਬ ਚੋਰ ਚੋਰੀ ਸੇ ਨਾ ਜਾਏ, ਸੀਨਾ ਜ਼ੋਰੀ ਸੇ ਨਾ ਜਾਏ।
ਗਵਰਨਮੈਂਟ ਤਾਂ ਇਹ ਹੈ ਵੀ ਗਵਰਨਮੈਂਟ ਨੇ ਦੇਖੋ ਆਪ ਹੀ ਉਹ ਰੂਲਸ ਬਣਾਉਂਦੇ ਆ, ਅੱਜ ਹੋਰ ਬਣਾਉਂਦੇ ਆ, ਕੱਲ ਨੂੰ ਹੋਰ ਬਣਾਉਂਦੇ ਆ, ਪਰ ਉਹ ਜੇ ਉਹਨਾਂ ਦੇ ਆਪਣੇ ਸਿਸਟਮ ਫੇਲ ਹੋ ਜਾਂਦੇ ਆ ਕਹਿ ਲਓ, ਤਾਂ ਫਿਰ ਉਹਨਾਂ ਨੂੰ ਢੱਕਣ ਵਾਸਤੇ ਕਹਿ ਲਓ, ਚਾਹੇ ਉਹਨਾਂ ਨੂੰ ਹੋਰ ਮੋਡੀਫਾਈ ਕਰਕੇ ਤੇ ਹੋਰ ਚੀਜ਼ਾਂ ਲੈ ਆਉਂਦੇ ਆ। ਜਦਕਿ ਸੱਚ ਇਹ ਕਿ ਗਵਰਨਮੈਂਟ ਕੋਲੇ ਮੈਨੂੰ ਲੱਗਦਾ ਉਹਨਾਂ ਕੋਲੇ ਆਪਣੇ ਕੋਲੇ ਇੰਨੇ ਰਿਸੋਰਸਿਸ ਨਹੀਂ ਹੈਗੇ ਵੀ ਜਿਹੜੀਆਂ ਉਹ ਚੀਜ਼ਾਂ ਇਹ
ਸ਼ਿਕੰਜਾ ਕਰ ਸਕਣ।
ਹਾਂਜੀ, ਕਸਨ ਜੇ ਹੁਣ ਤੁਸੀਂ ਦੇਖੋ ਗਵਰਨਮੈਂਟ ਨੇ ਕਿੰਨਾ ਇਹਨਾਂ ਨੇ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਦਾ ਸਟਾਫ ਕਿੰਨਾ ਇਹਨਾਂ ਨੇ ਰਿਡੰਡੈਂਟ ਕਰਤਾ, ਕਿੰਨੀਆਂ ਜੋਬਸ ਗਈਆਂ। ਜੇ ਉਹੀ ਬੰਦੇ ਕੰਮ ਕਰਦੇ ਹੁੰਦੇ, ਉਹਨਾਂ ਹੀ ਸਟਾਫ ਹੋਵੇ ਪ੍ਰੋਸੈਸ ਕਰਨ ਨੂੰ, ਇਹਨਾਂ ਦੀਆਂ ਮੋਨੀਟਰਿੰਗ ਕਰਨ ਨੂੰ, ਸਾਰਾ ਇੰਨਾ ਕੰਮ ਕਰਨ, ਤੇ ਫਿਰ ਮੈਨੂੰ ਲੱਗਦਾ ਇਹ ਚੀਜ਼ ਦੀ ਨੌਬਤ ਹੀ ਨਾ ਆਵੇ।
ਜੀ, ਬਹੁਤ ਬਹੁਤ ਮਿਹਰਬਾਨੀ ਨਰਿੰਦਰ ਸਾਡੇ ਨਾਲ ਇਹ ਗੱਲਬਾਤ ਕਰਨ ਲਈ ਤੇ ਸਾਰੀ ਜਾਣਕਾਰੀ ਸਾਡੇ ਸਰੋਤਿਆਂ ਤੱਕ ਪਹੁੰਚਦੀ ਕਰਨ ਲਈ।
ਹਾਂਜੀ, ਥੈਂਕ ਯੂ।
SBS, 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 SB